गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी दी एक अमोलक लिखत है, प्यारे दा प्यारा। इस लिखत विचों सानू प्रतख गुरु नानक साहब जी महाराज दे दर्शन हो जाणगे कि किवें एक रूह जिसनू परमारथ दा पता नहीं सी, किसे गुरमुख दी छूह नाल उस अंदर गुरु नानक दा प्यार लग गया, ते किवें उसने काल कमाई करके गुरु नानक नूं रिझा के उस दे दर्शन कीते। आओ प्यार नाल सरवण करिए। प्यारे दा प्यारा, ये प्रसंग एवं लिखिया गया है कि मानो एक मुसाफर अपनी जबानी एक हो बीते हाल दा नक्शा अपने सुपने विच वेखदा है ते उस सुपने दा वर्णन कर रहा है। बरखा मोले तार लै पई, उजाड़ चार चुफेरे, वसदी ना गिरां, कपड़े भिज गए, खड़िया भी सिज गया, हुण पाला भी आ गया, हेठों पैर तिलकण, उत्तों कणियां वजण, चुफेरियों पौण शरीर दी गर्मी उड़ाई जावे। हे वाहिगुरु, इस वेले की होवे? दिल ने बथेरा तांगिया, अखां ने आपा पाड़ के भी चुफेरे दूर तक नज़र दौड़ाई, पर कोई ठाहर नज़र ना आई। ठहर बिना ठहरना अफल सी, ते तुरे जाना कदम कदम ते खेचल नू वधाई जांदा सी। हाँ, तुरे जाण विच ठहरन नालों एक सुभेता सी कि शरीर दी निग जिन्नी को उड़दी सी उन्नी को अंदरों होर पैदा हुंदी जांदी सी, ते कुछ जिंदगी दी डोर तुरी रहण दी आस हो सकदी सी। परंतु हुण हड्डां विच थकान प्रतीत देण लग पिया, जो टुरनों नूं भी भारू करी जांदा सी। इस तरह दे कष्ट झागदिआं इक बुरजी जिही नज़र पई। दिल ने चाहिआ कि इह किते निगर बुरजी ना होवे, साईं करे जो कोई मंदर समाध जां मकबरा होवे जो मैनूं इस औख तों छुटकारा मिले। अखां ने सेध बद्धी, पैरां ने हीला किता, मन ने सुखां सुखियां, ओ गुंबद आ गया। भाग चंगे सन, ओ निगर बुरजी ना निकली। एक बुआ सी जिसनू चूथी तख्ता नहीं सी, पर अंदर खुले बैठण ते गोडे जोड़ के लेटण जोगी थां सी। पहले ता कदम धरदिआं किसे बीत चुके समें किसे भले पुरख दी विभूति दे आराम अस्थान होण दे अदब ने मने कीता कि कदम संभाल के रख, पर फिर उसे भलियाई दे ख्याल ने आख्या कि जीवदिआं जिहड़े सुख दे के भले अखाए वो मर के अपने द्वारे आए अतिथि दे दुख नूं दूर करनों कद परे हटना पसंद करनगे। ए विचार के मैं वधवे छज्जे हेठा खड़ोता, जुत्ती लाही, कपड़े उतार के रखे, खड़िया खोलिया, बाहरला हिस्सा भेज चुका सी, पर अंदरों एक चादर कछहरा कुड़ता ते दुपट्टा कुछ सुके निकल आए। पिंडा पूंज के ये टल्ले ला ले ते उस निक्के जे अंदर जा डेरा लाया। निग आ गई शरीर नू, कुछ सुख हो गया, पाले ते पेंडे वलों जां ध्यान मुड़िया तां अपने सुख वल आ गया, सुख वलों सुख दे कारण वल जा पिया। आह, जे ए थाउं ना लजदा तां रब जाने मेरा की हाल हुंदा, किस सुभागे हाथां ने ए थाउं बनाया होऊ, की जानिए मेरी ही जान रख्या करन लई किसे ने किसे बीत गए समय ए मसाला कट्ठा कराया हो। हुण सोच फुरी कि ए गुरद्वारा भी नहीं, मंदिर भी नहीं, समाध भी नहीं जापदी, है तां की है? फिर मन ने कहा, बूटे गिणन नाल की काम है, अंब छकने चाहिए, सुख मिल गया ते साईं ने दिता है शुक्र कर, ते जिन्नी को थां आग्या देवे ਉਹਨਾਂ ਕੋ ਨਿਸਲ ਹੋ ਜਾ। ਜਾਂ ਨਿਸਲ ਹੋਇਆ ਤਾਂ ਥੋੜ੍ਹੇ ਹੀ ਚਿਰ ਵਿੱਚ ਚੂਨੇ ਗੱਚ ਕੰਧਾਂ ਅਤੇ ਡਾਟ ਵਾਲੀ ਛੱਤ ਦੀ ਸਫੇਦੀ ਉੱਤੇ ਫਿਰਦੀ ਨਜ਼ਰ ਭਰੇਰੀ ਹੋ ਕੇ ਅੱਖਾਂ ਵਿੱਚ ਮੁੜੀ ਅਤੇ ਪੁਤਲੀਆਂ ਥਾਣੀ ਥੱਲੇ ਲੈ ਕੇ ਮੈਨੂੰ ਨੀਂਦ ਵਿੱਚ ਸਵਾਲ ਗਈ। ਜਦ ਮੈਂ ਸੌ ਗਿਆ ਤਾਂ ਉਸ ਥਾਂ ਵਿੱਚ ਚਾਨਣਾ ਹੋ ਗਿਆ ਅਤੇ ਉਸ ਚਾਨਣੇ ਵਿੱਚ ਕੁਝ ਸੂਰਤ ਦਾ ਭੁਲਾਵਾ ਪੈਣ ਲੱਗ ਪਿਆ। ਪਲ ਮਗਰੋਂ ਇੱਕ ਚੰਗੀ ਨੁਹਾਰ ਚਿੱਟੇ ਰੰਗ ਦੀ ਸੁਡੋਲ ਡੀਲ ਦੀ ਇਸਤਰੀ ਨਜ਼ਰ ਪਈ, ਜਿਸ ਦੇ ਚਿਹਰੇ 'ਤੇ ਸੁੱਖ ਦੀ ਚਮਕ ਅਤੇ ਸ਼ਾਂਤੀ ਦੀ ਦਮਕ ਸੀ। ਅੱਖਾਂ ਸਾਫ਼, ਉੱਚੀਆਂ ਅਤੇ ਪਿਆਰ ਨਾਲ ਭਰੀਆਂ ਹਨ। ਮੈਨੂੰ ਆਖਣ ਲੱਗੀ, ਹੇ ਸੁੱਖਾਂ ਦੇ ਪਿਆਰੇ, ਕੁੱਠਿਆਂ ਦੇ ਅਸਥਾਨ ਵਿੱਚ ਬੇਅਦਬੀ ਨਾਲ ਕਿਉਂ ਪਿਆ ਹੈ? ਜਿਸ ਸਾਈਂ ਨੇ ਤੈਨੂੰ ਇਹ ਥਾਂ ਦੱਸਿਆ ਸੀ, ਉਸ ਦਾ ਨਿਤ ਕਰਨ ਵਾਲਾ ਕੀਰਤਨ ਵੀ ਨਹੀਂ ਕੀਤਾ ਹੋਈ ਅਤੇ ਸੌਣ ਦੀ ਪੈ ਗਈ ਆ? ਸ਼ੁਕਰ ਤੋਂ ਬਿਨਾਂ ਬੰਦਾ ਬੰਦਾ ਨਹੀਂ, ਬੰਦਾ ਮੰਦਾ ਹੈ। ਅੱਜ ਦੇ ਖੇਦ ਅਤੇ ਖੇਦ ਵਿੱਚ ਸੁੱਖ ਦੀ ਚਾਹ ਅਤੇ ਨਿਰਾਸ਼ਾ ਵਿੱਚ ਸੁੱਖ ਦੀ ਪ੍ਰਾਪਤੀ ਨੇ ਸੁੱਖ ਮਾਣਨ ਵੱਲ ਇੰਨਾ ਖਿੱਚ ਲਿਆ ਹੈ ਕਿ ਤੈਨੂੰ ਰਹਿਰਾਸ ਪੜ੍ਹਨੀ ਵੀ ਭੁੱਲ ਗਈ ਅਤੇ ਸੋਹਿਲਾ ਵੀ ਯਾਦ ਨਾ ਰਿਹਾ। ਪ੍ਰੇਮ ਦੇ ਰਸਤੇ ਵਿੱਚ ਇਸ ਤਰ੍ਹਾਂ ਬੇਅਦਬ ਹੋ ਜਾਣਾ ਅਤੇ ਫਿਰ ਇਲਾਹੀ ਭੇਤਾਂ ਦੇ ਪਰਦੇ ਪਾੜਨ ਦੇ ਸੰਕਲਪ ਲੈ ਕੇ ਸੋ ਜਾਣਾ, ਇਹ ਰੱਬ ਜੀ ਨਾਲ ਪਿਆਰ ਹੈ ਕਿ ਆਪਣੀ ਅਕਲ ਨੂੰ ਵਾਕਫੀ ਨਾਲ ਮਾਲਾਮਾਲ ਕਰਨ ਦਾ ਲੱਭ ਹੈ? ਫਰੀਦਾ, ਜਾਂ ਲੱਭ ਤਾਂ ਨੇਹੋਂ ਕਿਹਾ, ਲੱਭ ਤਾਂ ਕੂੜਾ ਨੇਹੋਂ। ਮੈਂ ਕਿਹਾ, ਜੀ ਸੱਚ ਹੈ, ਮੇਰਾ ਪ੍ਰੇਮ ਐਸਾ ਹੀ ਹੈ, ਪ੍ਰੇਮ ਨਹੀਂ ਲੱਭ ਹੈ। ਪਰ ਹੁਣ ਮਾਲਕ ਨੂੰ ਬਿਰਧ ਦੀ ਲਾਜ ਹੈ, ਜਿਸ ਦੇ ਸਦਾਉਂਦੇ ਹਾਂ। ਜੇ ਕੁਛ ਆਸ ਹੋ ਸਕਦੀ ਹੈ ਤਾਂ ਇਸੇ ਵਿੱਚ। ਇਹ ਕਹਿੰਦਿਆਂ ਮੈਨੂੰ ਪਛਤਾਵੇ ਅਤੇ ਵੈਰਾਗ ਨੇ ਖਿੱਚ ਲਿਆ ਔਰ ਆਪਣੇ ਸੱਚੀ ਮੁੱਚੀ ਨਿਕਾਰੇ ਹੋਣ ਦਾ ਨਕਸ਼ਾ ਅੱਖਾਂ ਅੱਗੇ ਆ ਖੜੋਤਾ। ਮੈਂ ਇਸੇ ਹਾਲ ਵਿੱਚ ਸਾਂ ਕਿ ਆਕਾਸ਼ ਵਿੱਚੋਂ ਧੁੰਨ ਉੱਠੀ ਔਰ ਸੋਦਰ ਦੀ ਚੌਂਕੀ ਲੱਗ ਪਈ ਮਲੂਮ ਹੋਈ। ਕਾਹਨੂੰ ਕਦੇ ਐਸੀ ਸੁਰੀਲੀ, ਮਿੱਠੀ, ਪਿਆਰੀ ਅਤੇ ਰਸ ਭਰੀ ਸੁਰ ਵਿੱਚ ਇਹ ਚੌਂਕੀ ਸੁਣੀ ਸੀ? ਚੌਂਕੀ ਦਾ ਭੋਗ ਪੈ ਕੇ ਉਸੇ ਤਰ੍ਹਾਂ ਦੀ ਪਿਆਰੀ ਸੁਰ ਵਿੱਚ ਰਹਿਰਾਸ ਦਾ ਪਾਠ ਅਤੇ ਆਰਤੀ ਦਾ ਉਚਾਰ ਸੁਣਿਆ। ਕੌਣ ਕਰਦੇ ਸਨ ਅਤੇ ਉਹ ਕਿੱਥੇ ਬੈਠੇ ਸਨ ਇਹ ਨਹੀਂ ਦਿਸਦਾ ਸੀ। ਐਂ ਇਹ ਲੱਗਦਾ ਸੀ ਕਿ ਪਾਉਣ ਨੂੰ ਜੀਭ ਲੱਗ ਗਈ ਹੈ। ਪਲ ਮਗਰੋਂ ਉਹ ਚਾਨਣੇ ਵਾਲੀ ਸੂਰਤ ਫਿਰ ਨਜ਼ਰ ਆਈ। ਮੈਂ ਆਖਿਆ, ਕੀ ਮੈਂ ਪੁੱਛ ਸਕਦਾ ਹਾਂ ਕਿ ਇਹ ਉਜਾੜ ਵਿੱਚ ਮੰਦਰ ਕੈਸਾ ਹੈ? ਤਦ ਉਸ ਭਾਗ ਭਰੀ ਨੇ ਕਿਹਾ, ਭਲੇ ਪੁਰਖ, ਇਹ ਬੁੱਧ ਮਤ ਦੇ ਸਾਧੂਆਂ ਦੇ ਸਮੇਂ ਦਾ ਇੱਕ ਮੱਠ ਹੈ, ਜਿੱਥੇ ਉਹਨਾਂ ਦੇ ਮਤ ਦਾ ਇੱਕ ਤਤਖੀਓ ਸਾਧੂ ਬੈਠ ਕੇ ਤਪ ਕਰਿਆ ਕਰਦਾ ਸੀ। ਤੰਗ ਇਸ ਵਾਸਤੇ ਹੈ ਕਿ ਉਹ ਕਦੇ ਗਾਫਲ ਹੋ ਕੇ ਸੌ ਨਾ ਸਕੇ। ਸਦੀਆਂ ਬੱਧੀ ਇਸ ਨਿੱਕੇ ਜਿਹੇ ਥਾਂ ਵਿੱਚ ਕਈ ਵੱਡੀਆਂ ਜਿੰਦਾਂ ਆਪਣੇ ਸਰਕਸ਼ ਮਨਾਂ ਨੂੰ ਸੋਧਣ ਲਈ ਨਿਵਾਸ ਕਰ ਗਈਆਂ ਹਨ। ਸਮੇਂ ਪਲਟ ਗਏ, ਉਹ ਬੁੱਧ ਦੀ ਸਫ਼ਾ ਵਲੇਟੀ ਗਈ। ਜਿਸ ਦੇਸ਼ ਨੇ ਉਸਨੂੰ ਜਨਮ ਦਿੱਤਾ ਸੀ, ਉਸਨੇ ਉਸਨੂੰ ਦੇਸ਼ ਨਿਕਾਲਾ ਦੇ ਦਿੱਤਾ ਅਤੇ ਉਹ ਬੂਟਾ ਪ੍ਰਦੇਸ਼ਾਂ ਵਿੱਚ ਜਾ ਪਰਫੁੱਲਿਆ। ਇਸ ਤਰ੍ਹਾਂ ਦੇ ਉਹਨਾਂ ਦੇ ਅਸਥਾਨ ਕੁਝ ਸਮੇਂ ਨੇ ਘੇਰ ਦਿੱਤੇ, ਕੁਝ ਮੁਸਲਮਾਨ ਹੱਲੇ ਕਰਨ ਵਾਲਿਆਂ ਨੇ ਖੇਰੂੰ ਖੇਰੂੰ ਕਰ ਦਿੱਤੇ। ਇਹ ਥਾਂ ਵੀ ਖੰਡਰਾਂ ਦੇ ਸਰੂਪ ਵਿੱਚ ਪਲਟ ਰਹੀ ਸੀ ਕਿ ਕੁਦਰਤ ਨੇ ਇਸ ਨੂੰ ਮੁਰੰਮਤ ਦੇ ਹੱਥ ਲਵਾ ਕੇ ਫਿਰ ਬਣਵਾ ਦਿੱਤਾ। ਇਸੇ ਦੇ ਢੇਰ ਵਿੱਚ ਕਲਸ਼, ਗੁੰਬਦ ਦੇ ਇੱਟਾਂ ਪੱਥਰ ਮਿਲ ਗਏ ਅਤੇ ਉਹ ਡਿੱਗੇ ਹੋਏ ਮਸਾਲੇ ਕੁਛ ਨਵੇਂ ਲੈ ਕੇ ਫਿਰ ਆਪਣੇ ਥਾਂ 'ਤੇ ਖੜ੍ਹੇ ਹੋਏ ਇਸ ਨੂੰ ਮੁੜ ਜਾਣ ਪਾ ਗਏ। ਬਸ ਹੁਣ ਇਹ ਸਾਰੀ ਗੱਲ ਜਾਣ ਕੇ ਤੇਰੇ ਮਨ ਦੀ ਹੈਰਾਨੀ ਠੰਡੀ ਹੋ ਗਈ ਹੈ ਜਾਂ ਮਨੁੱਖ ਦੇ ਸੁਭਾਅ ਵਾਂਗ ਇੱਕ ਜਿੱਤ ਦੇ ਬਾਅਦ ਹੋਰ ਬਖੇੜੇ ਵਿੱਚ ਪੈ ਕੇ ਨਵੀਂ ਜਿੱਤ ਦੇ ਯਤਨ ਵਿੱਚ ਲੱਗਣ ਵਾਂਗੂ ਹੋਰ ਹੈਰਾਨੀ ਵਿੱਚ ਜਾ ਪਈ ਹੈ? ਮੈਂ ਕਿਹਾ, ਸੱਚ ਤਾਂ ਇਹੋ ਹੈ ਕਿ ਹੁਣ ਮੇਰਾ ਜੀਓ ਇਹੋ ਚਾਹੁੰਦਾ ਹੈ ਕਿ ਇਹ ਵੀ ਜਾਣਾ ਕਿ ਇਸ ਡਿੱਗੇ ਪਏ ਨੂੰ ਕਿਸ ਮੁਰਾਦ ਨਾਲ, ਕਿਸੇ ਸੰਸਾਰੀ ਹੱਥ ਨੇ ਫੇਰ ਉਠਾਇਆ ਔਰ ਉਸ ਵਿੱਚ ਆਪ ਦਾ ਕੀ ਹਿੱਸਾ ਹੈ। ਹੱਸ ਕੇ ਪਰ ਪਿਆਰ ਨਾਲ ਉਸ ਪਰੀ ਤੋਂ ਵੀ ਪਿਆਰੀ ਸੂਰਤ ਨੇ ਕਿਹਾ, ਹੇ ਰਾਹੀ, ਆਦਮੀ ਜਾਣਨ ਲਈ ਤਾਂ ਬਹੁਤ ਉਤਾਵਲਾ ਹੈ, ਪਰ ਕਾਸ਼ ਕਦੇ ਜਿੰਨਾ ਕੋ ਜਾਣ ਲੈਂਦਾ ਹੈ ਉਨੀ ਕੋ ਕਮਾਈ ਵੀ ਕਰੇ। ਹਾਂਜੀ, ਆਦਮੀ ਜਾਣਨ ਲਈ ਤਾਂ ਬਹੁਤ ਉਤਾਵਲਾ ਹੈ, ਪਰ ਕਾਸ਼ ਕਦੇ ਜਿੰਨਾ ਕੋ ਜਾਣ ਲੈਂਦਾ ਹੈ ਉਨੀ ਕੋ ਕਮਾਈ ਵੀ ਕਰੇ। ਹਾਂ, ਹਰ ਗੱਲ ਨੂੰ ਜਾਣ ਜਾਣ ਕੇ ਅਕਲ ਦੇ ਮੰਦਰ ਕੋਠੇ ਸਾਰੇ ਭਰ ਕੱਤਦਾ ਹੈ, ਪਰ ਉਸ ਜਾਣਨ ਨਾਲ ਇਹ ਕੰਮ ਨਹੀਂ ਕਰਦਾ ਕਿ ਜੋ ਕੁਝ ਜਾਣਿਆ ਹੈ ਸੋ ਕੁਛ ਕਰੇ ਵੀ ਤਾਂ ਜੋ ਸੋਈਓ ਕੁਛ ਹੋ ਜਾਵੇ। ਫਿਰ ਅੰਦਰਲਾ ਜਾਣਨ ਹਾਰ ਜਾਣ ਜਾਵੇ ਕਿ ਆਪਣੇ ਜਾਣਨ ਨਾਲ ਅਰ ਜਾਣੀ ਹੋਈ ਤੇ ਜਾਣਨ ਗੋਚਰੀ ਦਾ ਮੈਂ ਜਾਣਨ ਵਾਲਾ ਹਾਂ ਅਰ ਐਂ ਅਸੰਗ ਹਾਂ ਤੇ ਅਸੰਗ ਹੋ ਕੇ ਸੁਤੰਤਰ ਹਾਂ ਤੇ ਸੁਤੰਤਰ ਹੋਣ ਕਰਕੇ ਖੁਸ਼ ਹਾਂ। ਹੇ ਰਾਹੀ, ਹੇ ਪ੍ਰਾਹੁਣੇ, ਤੇਰੇ ਆਦਰ ਖਾਤਰ ਮੈਂ ਤੈਨੂੰ ਵਿਥਿਆ ਸੁਣਾਉਂਦੀ ਹਾਂ, ਸੁਣੀ ਤੇ ਸਮਝੀ। ਇਹ ਰਾਮ ਕਹਾਣੀ ਲੰਮੀ ਹੈ ਤੇ ਰਤਾ ਡੂੰਗੀ ਹੈ, ਜੇ ਹਰਿਆਣੀ ਨਾਲ ਸੁਣੇਗਾ ਤਾਂ ਕੁਛ ਨਾ ਜਾਣੇਗਾ, ਪਰ ਜੇ ਪ੍ਰੀਤ ਨਾਲ ਧਿਆਨ ਜੋੜ ਕੇ ਸੁਣੇਗਾ ਤਾਂ ਸਮਝੇਗਾ ਕਿ ਇਸ ਟਿਕਾਣੇ ਕੀ ਬੀਤੀ ਸੀ ਤੇ ਤੂੰ ਇਸ ਤੋਂ ਕੀ ਲਾਭ ਲੈ ਸਕਦਾ ਹੈ। ਇਸ ਨਾਲ ਮੇਰੀ ਵਿਥਿਆ ਜੁੜੀ ਹੈ, ਸੋ ਮੈਂ ਆਪਣੇ ਹਾਲ ਤੋਂ ਮੁੜ ਕਰਦੀ ਹਾਂ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਦੂਜਾ ਹਿੱਸਾ ਆਪ ਜੀ ਨੂੰ ਅਗਲੇ ਭਾਗ ਵਿੱਚ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।